ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮਿੰਗ ਪਿਛੇ ਖਿਦਮਤ ਏ ਸਬਕ ਨੰਬਰ 43 ਜਿਸ ਦਾ ਉਨਵਾਨ ਏ ਮੂਸਾ ਦਾ ਆਖਰੀ ਪੈਗਾਮ। ਇਹ ਅਸਤਿਸ਼ਨਾ ਦੀ ਕਿਤਾਬ ਚੋਂ ਬਿਆਨ ਏ। ਪਿਛਲੇ 42 ਸਬਕਾਂ ਵਿੱਚ ਅਸੀਂ ਕਿਤਾਬ ਮੁਕੱਦਸ ਦੀਆਂ ਪਹਿਲੀਆਂ ਕਿਤਾਬਾਂ ਜਿਹੜੀਆਂ ਤੁਰੈਤ ਵਿੱਚ ਸ਼ਾਮਿਲ ਨੇ ਉਹਨਾਂ ਦੇ ਮੁਤਾਲੇ ਵਿੱਚ ਮਸਰੂਫ ਰਹੇ। ਤੁਹਾਨੂੰ ਮਾਲੂਮ ਏ ਕਿ ਖੁਦਾ ਨੇ ਆਪਣੇ ਬੰਦੇ ਮੂਸਾ ਨਬੀ ਦੇ ਦਿਲ ਵਿੱਚ ਆਪਣਾ ਕਲਾਮ ਪਾਇਆ ਤੇ ਉਹਨੇ ਕਿਤਾਬੀ ਸੂਰਤ ਵਿੱਚ ਇਹਨੂੰ ਲਿਖਵਾਇਆ। 3516 ਸਾਲ ਪਹਿਲੇ ਦੀ ਗੱਲ ਏ ਜਦੋਂ ਹਜ਼ਰਤ ਮੂਸਾ ਨੇ ਤੁਰੈਤ ਸ਼ਰੀਫ ਨੂੰ ਲਿਖਿਆ ਤੇ ਸਾਡੇ ਲਈ ਅੱਜ ਵੀ ਇਹ ਬੇਹੱਦ ਕੀਮਤੀ ਤੇ ਗਰਾਂ ਕਦਰ ਏ। ਤੁਰੈਤ ਉਹ ਕਿਤਾਬ ਏ ਜਿਸ ਦੀ ਬੁਨਿਆਦ ਖੁਦਾ ਨੇ ਖੁਦ ਰੱਖੀ ਤਾਂ ਕਿ ਅਸੀਂ ਜੋ ਕੁਝ ਸੁਣਦੇ ਤੇ ਵੇਖਦੇ ਹਾਂ ਇਹਨੂੰ ਪਰਖ ਸਕੀਏ ਕਿ ਆਇਆ ਖੁਦਾ ਵੱਲੋਂ ਹੈ ਵੇ ਕਿ ਨਹੀਂ ਏ। ਤੁਰੈਤ ਸ਼ਰੀਫ ਦੀ ਤਾਲੀਮ ਖੁਦਾ ਦੀ ਹਕੀਕੀ ਸੱਚਾਈ ਤੇ ਮਬਨੀ ਏ। ਇਸ ਨਾਲ ਟਕਰਾਉਣ ਵਾਲੀ ਜਾਂ ਫਰਕ ਪਾਉਣ ਵਾਲੀ ਤਾਲੀਮ ਝੂਠੀ ਤਾਲੀਮ ਏ। ਖੁਦਾ ਦੀ ਸੱਚਾਈ ਤੁਰੈਤ ਸ਼ਰੀਫ ਵਿੱਚ ਲਿਖੀ ਹੋਈ ਗੱਲਾਂ ਦੇ ਐਨ ਮੁਤਾਬਿਕ ਏ। ਸਿਰਫ ਇੱਕ ਕੰਮ ਏ ਜੋ ਖੁਦਾ ਨਹੀਂ ਕਰ ਸਕਦਾ। ਕੀ ਤੁਸੀਂ ਉਸ ਕੰਮ ਨੂੰ ਜਾਣਦੇ ਹੋ? ਜੀ ਹਾਂ, ਖੁਦਾ ਆਪਣੇ ਕਲਾਮ ਵਿੱਚ ਫਰਕ ਨਹੀਂ ਆਣ ਦਿੰਦਾ, ਨਾ ਉਸਦੀ ਸੱਚਾਈ ਬਦਲ ਸਕਦੀ ਏ। ਮੂਸਾ ਨੇ ਤੁਰੈਤ ਸ਼ਰੀਫ ਵਿੱਚ ਇੰਜ ਲਿਖਿਆ, ਖੁਦਾ ਇਨਸਾਨ ਨਹੀਂ ਕਿ ਝੂਠ ਬੋਲੇ ਤੇ ਨਾ ਉਹ ਆਦਮਜ਼ਾਦ ਏ ਕਿ ਆਪਣਾ ਇਰਾਦਾ ਬਦਲੇ, ਕਿ ਜੋ ਕੁਝ ਉਹਨੇ ਆਖਿਆ ਉਹਨੂੰ ਨਾ ਕਰੇ ਜਾਂ ਜੋ ਉਹਨੇ ਫਰਮਾਇਆ ਉਹਨੂੰ ਪੂਰਾ ਨਾ ਕਰੇ। ਗਿਣਤੀ ਬਾਬ 23 ਆਇਤ ਨੰਬਰ 19। ਮੂਸਾ ਦੀ ਤੁਰੈਤ ਦੀ ਤਾਲੀਮ ਦੇ ਜ਼ਰੀਏ ਖੁਦਾ ਨੇ ਬੜੇ ਬੜੇ ਤੇ ਗਹਿਰੇ ਬੇਦ ਜ਼ਾਹਿਰ ਕੀਤੇ। ਅੱਜ ਅਸੀਂ ਤੁਰੈਤ ਸ਼ਰੀਫ ਦੇ ਸਫ਼ਰ ਦਾ ਖੁਲਾਸਾ ਪੇਸ਼ ਕਰਾਂਗੇ। ਆਖਰੀ ਬਾਬ ਦਾ ਮੁਤਾਲਿਆ ਕਰਨ ਤੋਂ ਪਹਿਲੇ ਇਸ ਤੋਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਅਸੀਂ ਜੋ ਕੁਝ ਸਿੱਖਿਆ ਉਸਦੀ ਦੁਹਰਾਈ ਵੀ ਕਰਾਂਗੇ। ਤੁਰੈਤ ਸ਼ਰੀਫ ਦੀ ਪਹਿਲੀ ਕਿਤਾਬ ਦੇ ਪਹਿਲੇ ਬਾਬ ਵਿੱਚ ਅਸੀਂ ਵੇਖਿਆ ਕਿ ਖੁਦਾ ਨੇ ਸਭ ਤੋਂ ਪਹਿਲੇ ਇਨਸਾਨ ਨੂੰ ਕਿਸ ਤਰ੍ਹਾਂ ਆਪਣੀ ਸ਼ਬੀ ਤੇ ਆਪਣੀ ਸ਼ਕਲੋ ਸੂਰਤ ਤੇ ਬਣਾਇਆ। ਜਿਸ ਇਨਸਾਨ ਨੂੰ ਖੁਦਾ ਨੇ ਬਣਾਇਆ ਸੀ, ਖੁਦਾ ਚਾਹੁੰਦਾ ਸੀ ਕਿ ਉਹਦੇ ਨਾਲ ਉਸਦੀ ਖੂਬਸੂਰਤ ਰਫਾਕਤ ਰਵੇ ਤੇ ਬਾ ਮਕਸਦ ਤਾਲੁਕ ਕਾਇਮ ਰਵੇ। ਇਸ ਲਈ ਖੁਦਾ ਨੇ ਇਨਸਾਨ ਨੂੰ ਦਿਲੋ ਜਾਨ ਦੇ ਨਾਲ ਦਿਲੋ ਦਿਮਾਗ ਵੀ ਅਤਾ ਕੀਤਾ ਤਾਂ ਕਿ ਖੁਦਾ ਨੂੰ ਯਾਨੀ ਆਪਣੇ ਬਾਨੀ ਤੇ ਖਾਲਕ ਨੂੰ ਜਾਣੇ ਤੇ ਪਹਿਚਾਣ ਸਕੇ ਤੇ ਦਿਲ ਦੇ ਨਾਲ ਉਹਨੂੰ ਮੁਹੱਬਤ ਰੱਖ ਸਕੇ। ਇਸ ਦੇ ਨਾਲ ਹੀ ਉਹਨੂੰ ਆਜ਼ਾਦ ਮਰਜ਼ੀ ਵੀ ਦਿੱਤੀ ਤਾਂ ਕਿ ਉਹ ਆਪਣੀ ਪਸੰਦ ਦੀ ਰਾਹ ਚੁਣ ਕੇ ਤੇ ਉਹਦੇ ਕੋਲ ਆਏ ਤੇ ਉਹਦਾ ਫਰਮਾ ਬਰਦਾਰ ਬਣੇ ਜਾਂ ਫਿਰ ਨਾਫਰਮਾਨੀ ਕਰੇ। ਤੀਜੇ ਬਾਬ ਵਿੱਚ ਅਸੀਂ ਵੇਖਿਆ ਕਿ ਦੁਨੀਆ ਦੇ ਪਹਿਲੇ ਇਨਸਾਨ ਆਦਮ ਨੇ ਸ਼ੈਤਾਨ ਦੀ ਫਰਮਾ ਬਰਦਾਰੀ ਕਬੂਲ ਕੀਤੀ ਤੇ ਉਸ ਦਰਖਤ ਦਾ ਫਲ ਖਾਧਾ ਜਿਸ ਦੀ ਬਾਬਤ ਖੁਦਾ ਨੇ ਮਨਾ ਕੀਤਾ ਸੀ। ਖੁਦਾ ਦਾ ਕਲਾਮ ਫਰਮਾਉਂਦਾ ਹੈ, ਬਸ ਜਿਸ ਤਰ੍ਹਾਂ ਇੱਕ ਆਦਮੀ ਦੇ ਸਬਬ ਤੋਂ ਗੁਨਾਹ ਦੁਨੀਆਂ ਵਿੱਚ ਆਇਆ ਤੇ ਗੁਨਾਹ ਦੇ ਸਬਬ ਤੋਂ ਮੌਤ ਆਈ ਤੇ ਇੰਜ ਮੌਤ ਸਾਰੇ ਆਦਮੀਆਂ ਵਿੱਚ ਫੈਲ ਗਈ, ਇਸ ਲਈ ਕਿ ਸਾਰਿਆਂ ਨੇ ਗੁਨਾਹ ਕੀਤਾ। ਇਬਰਾਨੀਓ ਬਾਬ 5 ਆਇਤ ਨੰਬਰ 12। ਗੁਨਾਹ ਦੀ ਸਜ਼ਾ ਮੌਤ ਏ ਤੇ ਖੁਦਾ ਕੋਲੋਂ ਹਮੇਸ਼ਾ ਦੀ ਜੁਦਾਈ ਏ। ਫਿਰ ਅਸੀਂ ਵੇਖਿਆ ਕਿ ਖੁਦਾ ਨੇ ਆਦਮ ਤੇ ਹਵਾ ਨੂੰ ਉਹਨਾਂ ਦੇ ਗੁਨਾਹ ਦੇ ਸਬਬ ਤੋਂ ਬਾਗੇ ਅਦਨ ਯਾਨੀ ਜੰਨਤੁਲ ਫਿਰਦੋਸ ਵਿੱਚੋਂ ਬਾਹਰ ਕੱਢ ਦਿੱਤਾ। ਉਹਨਾਂ ਨੇ ਬਾਗੇ ਅਦਨ ਵਿੱਚ ਗੁਨਾਹ ਕੀਤਾ ਤੇ ਉਹਨਾਂ ਨੂੰ ਬਾਗੇ ਅਦਨ ਚੋਂ ਬਾਹਰ ਕੱਢਣ ਨਾਲ ਖੁਦਾ ਨੇ ਐਲਾਨ ਕਰ ਦਿੱਤਾ ਕਿ ਇਸ ਨਾਲ ਇੱਕ ਮਨਸੂਬਾ ਬਣਾਇਆ ਏ ਕਿ ਉਹ ਇੱਕ ਰੋਜ਼ ਦੁਨੀਆਂ ਦੇ ਨਜਾਤ ਦਹਿੰਦਾ ਨੂੰ ਦੁਨੀਆਂ ਵਿੱਚ ਭੇਜੇਗਾ ਤਾਂ ਕਿ ਬਨੀ ਆਦਮ ਦੇ ਗੁਨਾਹ ਮੁਆਫ ਹੋ ਸਕਣ ਤੇ ਨਜਾਤ ਦਾ ਬੰਦ ਦਰਵਾਜ਼ਾ ਖੁੱਲ ਸਕੇ ਤੇ ਉਹ ਸ਼ੈਤਾਨ ਦੇ ਇਖਤਿਆਰ ਤੋਂ ਤੇ ਗੁਨਾਹ ਦੀ ਸਜ਼ਾ ਤੋਂ ਛੁੱਟ ਜਾਣ। ਫਿਰ ਅਸੀਂ ਇਹ ਸਿੱਖਿਆ ਕਿ ਖੁਦਾ ਨੇ ਇਬਰਾਹਿਮ ਨੂੰ ਬੁਲਾਇਆ ਤੇ ਵਾਅਦਾ ਕੀਤਾ ਕਿ ਉਹ ਇੱਕ ਖਾਸ ਕੌਮ ਉਹਨੂੰ ਬਣਾਏਗਾ ਅਤੇ ਉਸੇ ਕੌਮ ਦੇ ਨਾਲ ਸਾਰੇ ਨਬੀ ਪੈਦਾ ਹੋਣਗੇ ਅਤੇ ਦੁਨੀਆ ਦਾ ਨਜਾਤ ਦਹਿੰਦਾ ਵੀ ਉਸੇ ਕੌਮ ਵਿੱਚੋਂ ਆਏਗਾ। ਫਿਰ ਇਬਰਾਹਿਮ ਨੇ ਵੇਖਿਆ ਕਿ ਖੁਦਾ ਨੇ ਆਪਣਾ ਵਾਅਦਾ ਪੂਰਾ ਕੀਤਾ ਅਤੇ ਉਹਦੇ ਬੇਟਾ ਇਜ਼ਹਾਕ ਪੈਦਾ ਹੋਇਆ ਅਤੇ ਇਜ਼ਹਾਕ ਤੋਂ ਯਾਕੂਬ ਅਤੇ ਯਾਕੂਬ ਦੇ 12 ਬੇਟੇ ਪੈਦਾ ਹੋਏ। ਬਾਅਦ ਵਿੱਚ ਖੁਦਾ ਨੇ ਯਾਕੂਬ ਦਾ ਨਾਂ ਤਬਦੀਲ ਕਰਕੇ ਇਸਰਾਈਲ ਰੱਖਿਆ ਅਤੇ ਇਸਰਾਈਲ ਦੇ 12 ਬੇਟਿਆਂ ਨੇ ਨਵੀਂ ਕੌਮ ਬਣਾਈ ਜਿਸਦਾ ਖੁਦਾ ਨੇ ਇਬਰਾਹਿਮ ਨੂੰ ਵਾਅਦਾ ਫਰਮਾਇਆ ਸੀ। ਇਸਰਾਈਲ ਦੇ ਵੱਡੇ 10 ਬੇਟਿਆਂ ਨੇ ਆਪਣੇ ਛੋਟੇ ਭਰਾ ਯੂਸਫ ਨੂੰ ਵੇਚ ਦਿੱਤਾ ਜਿਹਨੂੰ ਗੁਲਾਮ ਬਣਾ ਕੇ ਉਹ ਮਿਸਰ ਲੈ ਗਏ, ਕਿਉਂਕਿ ਆਦਮੀ ਜੋ ਕੁਝ ਬੋਂਦਾ ਹੈ ਉਹੀ ਕੱਟੇਗਾ। ਗਲਤੀਆਂ ਬਾਬ 6 ਆਇਤ 7। ਇਸ ਦੇ ਨਤੀਜੇ ਵਿੱਚ ਅਸੀਂ ਵੇਖਿਆ ਕਿ ਇਸਰਾਇਲ ਦੀ ਔਲਾਦ ਮਿਸਰੀਆਂ ਦੀ ਗੁਲਾਮ ਬਣੀ। ਇਸ ਦੇ ਬਾਵਜੂਦ ਵੀ ਖੁਦਾ ਨੇ ਇਬਰਾਹਿਮ ਅਤੇ ਉਹਦੀ ਨਸਲ ਨੂੰ ਆਖਿਆ ਹੋਇਆ ਵਾਅਦਾ ਯਾਦ ਰੱਖਿਆ ਅਤੇ ਖਰੂਜ ਦੀ ਕਿਤਾਬ ਵਿੱਚ ਅਸੀਂ ਵੇਖਿਆ ਕਿ ਖੁਦਾ ਨੇ ਇਬਰਾਹਿਮ ਦੇ ਨਾਲ ਕੀਤਾ ਹੋਇਆ ਵਾਅਦਾ ਨਿਭਾਇਆ ਅਤੇ ਹਜ਼ਰਤ ਮੂਸਾ ਦੀ ਬੁਲਾਹਟ ਦੇ ਵਸੀਲੇ ਇਸਰਾਇਲ ਨੂੰ ਗੁਲਾਮੀ ਦੇ ਬੰਧਨਾਂ ਤੋਂ ਛੁਡਾ ਕੇ ਰਿਹਾਈ ਬਖਸ਼ੀ। ਮੂਸਾ ਦੀ ਕਹਾਣੀ ਦਾ ਮੁਤਾਲਿਆ ਕਰਦਿਆਂ ਹੋਇਆਂ ਅਸੀਂ ਵੇਖਿਆ ਕਿ ਖੁਦਾ ਕਿਵੇਂ ਕਿਵੇਂ ਖੂਬਸੂਰਤ ਅਤੇ ਅਜੀਬੋ ਗਰੀਬ ਕੰਮ ਵਿਖਾਉਂਦਾ ਹੈ ਅਤੇ ਬਨੀ ਇਸਰਾਇਲ ਨੂੰ ਮਿਸਰੀਆਂ ਦੇ ਜ਼ੁਲਮ ਓ ਸਿਤਮ ਤੋਂ ਅਤੇ ਫਿਰਾਉਨ ਦੀ ਗੁਲਾਮੀ ਤੋਂ ਰਿਹਾਈ ਬਖਸ਼ਦਾ ਹੈ। ਫਿਰ ਅਸੀਂ ਵੇਖਿਆ ਕਿ ਖੁਦਾ ਨੇ ਜੰਗਲ ਬਿਆਬਾਨ ਵਿੱਚ ਉਹਨਾਂ ਦੀ ਹਿਫਾਜ਼ਤ ਕੀਤੀ ਅਤੇ ਉਹਨਾਂ ਨੂੰ ਮੁਲਕੇ ਕਨਾਨ ਦੀ ਸਰਹੱਦ ਤੱਕ ਲੈ ਗਿਆ ਜਿਸ ਨੂੰ ਦੇਣ ਦਾ ਖੁਦਾ ਨੇ ਉਹਨਾਂ ਦੇ ਬਾਪ ਦਾਦਾ ਹਜ਼ਰਤ ਇਬਰਾਹਿਮ ਨਾਲ ਮੁੱਦ ਤੋਂ ਪਹਿਲੇ ਵਾਅਦਾ ਕੀਤਾ ਸੀ। ਤਾਹਮ ਬੜੇ ਸਾਰੇ ਇਸਰਾਈਲੀ ਕਨਾਨੀ ਜਿਨ੍ਹਾਂ ਤੇ ਡਰ ਗਏ ਅਤੇ ਖੁਦਾ ਤੇ ਯਕੀਨ ਨਾ ਕੀਤਾ ਕਿ ਉਹ ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰੇਗਾ ਅਤੇ ਇਸੇ ਸਬਬ ਤੋਂ ਉਹ ਉਸ ਵੇਲੇ ਕਨਾਨ ਦੀ ਸਰਜ਼ਮੀਨ ਜਿਹੜੀ ਕਿ ਜ਼ਰਖੇਜ਼ ਸਰਜ਼ਮੀਨ ਵੇ ਦਾਖਲ ਨਾ ਹੋ ਸਕੇ ਜਿੱਥੇ ਦੁੱਧ ਅਤੇ ਸ਼ਹਿਦ ਬਹਿੰਦਾ ਸੀ। ਆਪਣੀ ਬੇਤਕਾਦੀ ਅਤੇ ਬੇਈਮਾਨੀ ਦੇ ਬਾਇਸ ਬਨੀ ਇਸਰਾਇਲ 40 ਸਾਲਾਂ ਤੱਕ ਬਿਆਬਾਨ ਵਿੱਚ ਮਾਰੇ ਮਾਰੇ ਫਿਰਦੇ ਰਹੇ ਅਤੇ ਜਿਨ੍ਹਾਂ ਲੋਕਾਂ ਨੇ ਮੁਲਕੇ ਮਾਊਦ ਯਾਨੀ ਕਨਾਨ ਦੀ ਬਾਬਤ ਗੱਲ ਕੀਤੇ ਹੋਏ ਵਾਅਦੇ ਦਾ ਯਕੀਨ ਨਾ ਕੀਤਾ ਉਹ ਬਿਆਬਾਨ ਹੀ ਚ ਵੀ ਮਰ ਮਿਟੇ। ਉਹਨਾਂ ਦੀ ਬੇਈਮਾਨੀ ਅਤੇ ਬੇਇਤਕਾਦੀ ਦੀ ਸਜ਼ਾ ਇਹੋ ਸੀ। ਯਕੀਨਨ ਉਹ ਵਫ਼ਾਦਾਰ ਖੁਦਾ ਅਤੇ ਬਦੀ ਤੋਂ ਮੁਬਰਾ ਏ, ਉਹ ਮੁਨਸਫ ਅਤੇ ਬਰਹਕ ਏ। ਇਸਤਿਸ਼ਨਾ ਬਾਬ 32 ਆਇਤ ਨੰਬਰ 4। ਹੁਣ ਆਓ ਤੁਰੈਤ ਸ਼ਰੀਫ ਦਾ ਸਫ਼ਰ ਮੁਕੰਮਲ ਕਰੀਏ। ਯਾਦ ਰੱਖੋ ਕਿ ਬਨੀ ਇਸਰਾਇਲ ਬਿਆਬਾਨ ਵਿੱਚ ਇਸ ਲਈ ਰਹੇ ਕਿਉਂਕਿ ਖੁਦਾ ਨੇ ਉਹਨਾਂ ਨੂੰ ਉਹਨਾਂ ਦੀ ਬੇਯਕੀਨੀ ਅਤੇ ਬੇਈਮਾਨੀ ਦੀ ਸਜ਼ਾ ਦਿੱਤੀ। ਹਰ ਸ਼ਖਸ ਜਿਸ ਦੀ ਉਮਰ 20 ਸਾਲ ਤੋਂ ਜ਼ਿਆਦਾ ਸੀ ਅਤੇ ਉਹਨੇ ਕਨਾਨ ਦੇ ਮੁਤਲਿਕ ਕੀਤੇ ਗਏ ਵਾਅਦੇ ਦਾ ਯਕੀਨ ਨਾ ਕੀਤਾ ਸੀ, ਉਹ ਉੱਥੇ ਹੀ ਹਲਾਕ ਹੋਇਆ। ਸਾਰੇ ਬੇਇਤਕਾਦ ਅਤੇ ਬੇਯਕੀਨ ਲੋਕ ਮਰ ਮਿਟੇ ਅਤੇ ਇੱਕ ਵੀ ਜ਼ਿੰਦਾ ਨਾ ਬਚਿਆ, ਮਗਰ ਉਹਨਾਂ ਦੇ ਬੱਚੇ ਕਨਾਨ ਦੀ ਸਰਹੱਦ ਵਿੱਚ ਪਹੁੰਚੇ। 40 ਸਾਲ ਦਾ ਲੰਬਾ ਅਰਸਾ ਬਿਆਬਾਨ ਵਿੱਚ ਰਹਿਣ ਤੋਂ ਬਾਅਦ ਬਨੀ ਇਸਰਾਇਲ ਉਸ ਇਲਾਕੇ ਵਿੱਚ ਜਿੱਥੇ ਉਹਨਾਂ ਦੇ ਬਾਪ ਦਾਦਾ ਦਾਖਲ ਨਾ ਹੋ ਸਕੇ ਆਬਾਦ ਹੋਣ ਵਾਸਤੇ ਬੇਚੈਨ ਅਤੇ ਬੇਕਰਾਰ ਖਲੋਤੇ ਸਨ। ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 43 110 यानी 0341 43 110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼